दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी कौलां दा। प्रसंग इथों तक पहुंचा है कि सतगुरु हरगोबिंद सच्चे पातशाह जी दे दर्शन कर रही है कौलां ते कहिंदी है कि हे सच्चे पातशाह जी मैं धनता दे योग हां कि मैं मरण जा रही हां ते दूसरे पासे तुहाडा दर्शन हो रहा। कल इथों तक कथा पहुंची सी अज इथों अगे मैं प्रारंभ करदा। जिस पद हेत जति ब्रह्मचारी जोगी आद कष्ट बहो तारी। कौलां कहिंदी है कि जिहड़ी पदवी दी प्राप्ति दे वास्ते वड्डे वड्डे ब्रह्मचारी ब्रह्मचर्ज नूं धारण करदे ने वड्डे वड्डे जति जिहड़े ने ओह भी साधना करदे ने वड्डे वड्डे जिहड़े जोगी ने ओह भी जोग दी साधना करदे ने बड़े कष्टां दे नाल। सो मोको छिनमै दरसायो होमै दीर्घ रोग मिटायो। ओह जिहड़ी चीज है ना ओ एक खिण दे विच सच्चे पातशाह मैनू तुसी दिखा दिती है होमे दा जरा वड्डा दीर्घ रोग है ना उस नू मिटा दिता है क्योंकि होमे नू दीर्घ रोग वड्डा रोग मन्या गया। गुरबाणी भी इस चीज दी गवाही दिंदी है। गुरु साहब लिखदे ने गुरबाणी दे विच होमे दीर्घ रोग है सारिआं तों वड्डा जरा रोग है ना ओ होमे दा रोग मन्या गया। कौलां कहिंदी है कि जरा होमे दा दीर्घ रोग है ना जो वड्डा रोग है वो तुहाडी कृपा दे नाल मुक गया खत्म हो गया। तन तन सत गुर गत न्यारी नमो नमो पाव पंजन हारी। कहिंदी है सतगुरु सच्चे पातशाह जी तुसी तन हो तुसी तन हो तुहाडी जिहड़ी लीला है वह भी न्यारी है वह भी वखरी है। नमस्कार करदी हां नमस्कार करदी हां हे सच्चे पातशाह हे संसार सागर तों तारण वाले। गूढ़ गुप्त तत्काल जनायो कोट जन्म को कष्ट मिटायो। कौला कहिंदी है हे सच्चे पातशाह जिहड़ा गुज्जा गुप्त भेद सी उस नूं तत्काल ही तुसी मेरे सामने प्रगट कर दिता है करोड़ां जन्मां दे जिहड़े मेरे दुख ने ना उन्हां नूं तुसीं मिटा दित्ता। हे सतगुर मैं भई सनाथा इम कह धरियो चरण पर माथा। ग्रंथाकार भाई संतोख सिंह जी लिखदे ने कौलां कहिंदी है हे सतगुरु सच्चे पातशाह जी मैं निहाल हो गई हां। इस तरह कहिंदी हुई कौलां ने सतगुरां दे चरण कमलां दे उत्ते अपना मत्था ला दिता।
श्री हर गोबिंद पुना बखाना तव तन अंत समानिय राना।
उस वेले सतगुरु हर गोबिंद सच्चे पातशाह जी ने ਦੁਬਾਰਾ ਫੇਰ ਬਚਨ ਕੀਤਾ, ਕਹਿੰਦੇ ਨੇ ਹੇ ਕੌਲਾਂ, ਤੇਰੇ ਸਰੀਰ ਦਾ ਅੰਤ ਦਾ ਸਮਾਂ ਜਿਹੜਾ ਹੈ ਨਾ, ਉਹ ਬਹੁਤ ਲਾਗੇ ਆ ਗਏ।
ਹੋ ਕੁਸ਼ਾ ਸਨ ਪਰ ਥਿਰ ਅਬੈ, ਮਨ ਟਿਕਾਓ ਛੋਰ ਦਿਸ਼ ਸਬੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਹੁਣ ਤੂੰ ਦਬ ਦੇ ਕੁਸ਼ਾ ਦੇ ਆਸਣ ਦੇ ਉੱਤੇ ਲੰਮੀ ਪੈ ਜਾ, ਮਨ ਨੂੰ ਟਿਕਾ ਦੇ ਵਿੱਚ ਕਰ ਲਾ, ਛੋਰ ਦਿਸ਼ ਸਬੈ, ਸਾਰਿਆਂ ਪਾਸਿਆਂ ਤੋਂ ਮਨ ਨੂੰ ਹਟਾ ਕੇ ਇੱਕ ਰਸ ਬਿਰਤੀ ਦੇ ਵਿੱਚ ਅਡੋਲ ਹੋ ਜਾ।
ਤਤ ਛਿਨ ਦਾਸੀ ਕੁਸ਼ਾ ਡਸਾਈ, ਬਿਕੁਲਾਵਤ ਉਠਾਏ ਕਰ ਪਾਈ।
ਉਸੇ ਵੇਲੇ ਦਾਸੀ ਨੇ ਦਬ ਦਾ ਜਿਹੜਾ ਵਿਛਾਉਣਾ ਸੀ ਉਹ ਧਰਤੀ ਦੇ ਉੱਤੇ ਵਿਛਾ ਦਿੱਤਾ, ਤੇ ਜਿਹੜੀ ਬੜੀ ਵਿਆਕਲ ਸੀ ਉਸ ਨੂੰ ਚੁੱਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦਬ ਦੇ ਆਸਣ ਦੇ ਉੱਤੇ ਲਿਟਾ ਦਿੱਤਾ, ਕਿਉਂਕਿ ਕੌਲਾਂ ਉੱਠ ਵੀ ਨਹੀਂ ਸੀ ਸਕਦੀ।
ਆਖ ਯੁਘਾਰਤ ਹੇਰਤ ਗੁਰ ਕੋ, ਬਸਨ ਹਾਰ ਜੋ ਨਿਸ ਦਿਨ ਯੁਰ ਕੋ।
ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਰਾਤ ਤੇ ਦਿਨ ਕੌਲਾਂ ਦੇ ਹਿਰਦੇ ਦੇ ਵਿੱਚ ਵਸਦੇ ਸਨ, ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਹੀ ਹੈ ਚੰਗੇ ਤਰੀਕੇ ਦੇ ਨਾਲ, ਅੱਖਾਂ ਨੂੰ ਉਗਾੜ ਕੇ ਖੋਲ ਕੇ।
ਬੋਲਣ ਸ਼ਕਤ ਰਹੀ ਪੁਣ ਨਾਹੀ, ਚਖਨ ਪਲਕ ਗੁਰ ਦਰਸ਼ਨ ਮਾਹੀ।
ਹੌਲੀ ਹੌਲੀ ਜਿਹੜੀ ਬੋਲਣ ਦੀ ਸਮਰੱਥਾ ਸੀ ਉਹ ਵੀ ਕੌਲਾਂ ਦੇ ਵਿੱਚ ਨਾ ਰਹੀ, ਬੋਲਣਾ ਵੀ ਬੰਦ ਕਰ ਦਿੱਤਾ ਹੈ, ਕਹਿਣ ਤੋਂ ਪਾਵੇ ਕਿ ਬੋਲ ਵੀ ਨਹੀਂ ਸਕਦੀ ਹੁਣ, ਇੰਨੀ ਸਮਰੱਥਾ ਖਤਮ ਹੁੰਦੀ ਜਾ ਰਹੀ ਹੈ। ਚਖਨ ਪਲਕ ਗੁਰ ਦਰਸ਼ਨ ਮਾਹੀ, ਹੁਣ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਹ ਦਰਸ਼ਨ ਕਰਦੀ ਹੈ ਆਪਣੀਆਂ ਅੱਖਾਂ ਨੂੰ ਖੋਲ ਕੇ, ਪਰ ਬੋਲਿਆ ਨਹੀਂ ਜਾਂਦਾ।
ਹੇਰਤ ਹੇਰਤ ਨਿਕਸੇ ਪ੍ਰਾਣ, ਭਾਈ ਤਨ ਪਦ ਪਾਏ ਮਹਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰਦਿਆਂ ਕਰਦਿਆਂ ਕੌਲਾਂ ਦੇ ਪ੍ਰਾਣ ਜਿਹੜੇ ਸੀ ਉਹ ਸਰੀਰ ਦੇ ਵਿੱਚੋਂ ਨਿਕਲ ਗਏ। ਭਈ ਤਨ ਪਦ ਪਾਏ ਮਹਾਨਾ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਕੌਲਾਂ ਵੱਡੇ ਧਨ ਭਾਗਾਂ ਵਾਲੀ ਹੋਈ ਤੇ ਮਹਾਨ ਪਦਵੀ ਦੀ ਉਸ ਨੂੰ ਪ੍ਰਾਪਤੀ ਹੋਈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਪਹਿਲਾਂ ਬਚਨ ਆਖਿਆ ਸੀ ਤੇ ਫਿਰ ਉਸ ਦੀ ਮੌਤ ਹੋਈ।
ਹੁਣ ਦੇ ਸਨੇਹ ਨੂੰ ਛੱਡ ਕਰਕੇ ਨਿਜ ਰੂਪ ਵਿੱਚ ਸੁਰਤ ਖਲਾਰ, ਕੌਲਾਂ ਪਹਿਰ ਦਿਨ ਚੜੇ ਕੱਲ ਛੱਡ ਜਾਣਾ, ਇਹ ਝੂਠ ਅਸਾਰ ਸੰਸਾਰ, ਕੌਲਾਂ ਉਹਨੂੰ ਅੱਗੇ ਹੀ ਜਗ ਦਾ ਮੋਹ ਨਹੀਂ ਸੀ, ਮਾਰਫਤ ਜਾਣੂ ਸੀ ਅਪਾਰ, ਕੌਲਾਂ ਗੁਰ ਚਰਨਾ ਦਾ ਸੱਚਾ ਪ੍ਰੇਮ ਹੈ ਸੀ, ਤਾਰੂ ਕੱਲ ਦੇ ਜੀਆਂ ਸੰਭਾਰ, ਕੌਲਾਂ ਦਿਨ ਦੂਸਰੇ ਗੁਰੂ ਦੀਦਾਰ ਕਰਦੀ, ਦਿਨ ਦੂਸਰੇ ਗੁਰੂ ਦੀਦਾਰ ਕਰਦੀ, ਦੇ ਛੱਡ ਹੋ ਗਈ ਉਡਾਰ, ਕੌਲਾਂ ਸੱਚੇ ਪ੍ਰੇਮ ਦੀ ਰੀਤ ਕਰਤਾਰ ਸਿੰਘਾ, ਪਿੱਛੇ ਛੱਡ ਗਈ ਯਾਦਗਾਰ, ਕੌਲਾਂ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸੱਚੇ ਪ੍ਰੇਮ ਦੀ ਜਿਹੜੀ ਰੀਤੀ ਸੀ ਨਾ, ਉਸ ਨੂੰ ਯਾਦਗਾਰ ਬਣਾ ਕੇ ਕੌਲਾਂ ਆਪਣੇ ਮਰਨ ਤੋਂ ਪਿੱਛੋਂ ਛੱਡ ਕੇ ਗਈ। ਇਸ ਤਰੀਕੇ ਦੇ ਨਾਲ ਕੌਲਾਂ ਦੀ ਮੌਤ ਹੋਈ।
ਮ੍ਰਿਤਕ ਪਾਈ ਗੁਰਦਾਸ ਹਕਾਰੇ, ਤਿਸ ਕੀ ਦਾਸੀ ਸਾਥ ਉਚਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਕੌਲਾਂ ਮਰ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਕੌਲਾਂ ਦੀ ਦਾਸੀ ਨੂੰ ਤੇ ਆਪਣੇ ਸਾਥੀਆਂ ਨੂੰ ਕੋਲ ਬੁਲਾਇਆ।
ਮ੍ਰਿਤਕ ਕਿਰਿਆ ਕੀ ਜੈ ਅਬ ਸਾਰੀ, ਲੇ ਗਮਨੋ ਸ਼ੁਭ ਬਾਗ ਮਜਾਰੀ।
ਸਾਰਿਆਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਕੌਲਾਂ ਦੇ ਮ੍ਰਿਤਕ ਸਰੀਰ ਨੂੰ ਇੱਕ ਬਾਗ ਦੇ ਵਿੱਚ ਲਿਜਾਇਆ ਜਾਵੇ, ਮਰਨ ਤੋਂ ਮਗਰੋਂ ਦੀ ਜਿਹੜੀ ਸਾਰੀ ਕਿਰਿਆ ਹੈ ਉਸ ਨੂੰ ਪੂਰਾ ਕੀਤਾ ਜਾਵੇ ਤੇ ਬਾਗ ਦੇ ਵਿੱਚ ਇਹਦਾ ਸੰਸਕਾਰ ਕਰਨਾ। कहे गुरु के मिल नर नार करी नुहावन निर्मल बार। फिर बहुतियां सारियां औरतां ने मिलके कौलां दे मृतक शरीर दा सोने पानी दे नाल इशनान करवाया। बहुत मोल को पाय दुशाला गाए रबाबी शब्द विशाला। फिर ओदे शरीर दे उत्ते एक बहुत वड मुला दुशाला पाया जड़े रबाबी ने और सीले गुरबाणी दे शब्दां नू पढ़न लगे। लेकर गमने उपबन माही इम को लागत सगरी प्राही। ग्रंथाकार भाई संतोख सिंह जी लिखते ने इस तो बाद फिर संस्कार करन दे वास्ते उस नू बाग दे विच लै के गए ने। उत्थे जाके कौला दे मृतक शरीर दा संस्कार कीता। कवि जी लिखते ने इम कौला गथ सगरी प्राही। इस तरीके दे नाल कौला ने सारी शुभ गति पा ले। या फिर इस तुक दा एक होर भी अर्थ लग सकता है कि इस तरह कौला दी सारी गाथा मैं कवि जी लिखते ने कि आखी। सत गुर बैठे लाए दीवान आवत पए लोक सब जान। सतगुरु जी उत्थे ही बैठे ने, बैठ के वड्डी सभा सजाई है, लोक जान जान के सारे उत्थे पहुंचे। शोक ठान बैठे गुर तीर आयो पैदा खान बर बीर। जिन्ने भी शोक आतर मनुख ने सारे दे सारे आन आन के सतगुरां दे कोल बैंदे जांदे ने। इन्ने चिर नूं कवि जी लिखदे ने कि वड्डा सूरमा पैदे खामे पहुंचे। हाए मात कह ऊच पुकारा दे तीरज सतगुरु निरवारा। पैदे खाने आउंदिया सार उच्ची पुकार कीती है, हाए माता जी तुसी चले गए। इन्ना कह के सतगुरु सच्चे पातशाह जी दे कोल बैठा है। सतगुरु हरगोबिंद सच्चे पातशाह जी ने पैदे खानू तीरे दिता। सब ही सुपाट सिख नर पुर के गमने बैठ बैठ टिग गुर के। सारे ही सतगुरां दे शस्त्र तारी सूरमे। इस तो इलावा पिंड दे जिन्ने भी मनुख सन ओ सारे दे सारे सतगुरु हरगोबिंद सच्चे पातशाह जी दे कोल बैठे। संध्या पई गए गुर डेरे निज निज थान सकल चल हेरे। जदों छामा पईआं ते सतगुरु हरगोबिंद सच्चे पातशाह जी भी अपने डेरे ते पहुंच गए ने। होर भी जिन्ने जिथों जिथों आए से उत्थे उत्थे ही वापस परत गए। सुपत जथा सुख रात बिताई जागे प्रभ पोर होए आई। रात नूं चंगे तरीके दे नाल सुख दे नाल सौ के सतगुरां ने बतीत कीता। जदों अमृत वेला होया ते फिर सतगुरु सच्चे पातशाह जी जागे। इस बिद के तक दिवस बिताए गुर सुध सुन कर इत को आए। ग्रंथाकार भाई संतोख सिंह जी लिखदे ने इस तरीके दे नाल काफी सारे दिन सतगुरु सच्चे पातशाह जी ने बतीत कीते। जेड़ी भी संगत सतगुरां दे इत्थे आउण दी खबर नूं पाउंदी है ओ सतगुरां दे दर्शनां दे वास्ते इत्थे ही पहुंचदी। चाकर रहन सुपट चले आवें देख उचित रण गुरु टिकावें। जेड़े चाकर ने जेड़े नौकर ने शस्त्रधारी ओ सतगुरां दे कोल नौकरी करन दे वास्ते आउंदे ने। देख उचित रण गुरु टिकावें भाव के उचित योधे जान के सतगुरु जी उन्हां नूं अपनी नौकरी दे उत्ते रख लैंदे ने। पयो शाह के संग बखेरा लर कर लश्कर हत्यो कनेरा। बादशाह दे नाल वड्डा बखेड़ा पैदा होया के लड़के बादशाह दे वड्डे लश्कर नूं खत्म कर दिता। पायो बेदत जस जह कह सारे अरे आज को शाह यागारे। कवि जी लिखते ने कि जगह जगह दे उते सतगुरां दे जस दियां गल्लां हुंदियां ने कि अजकल दे समय दे विच बादशाह दे नाल कोई टक्कर लै नहीं सकता।
बिना मवास गिरन के थान अटके कौन प्राण दे हान।
पहाड़ां दे आकी टिकाणियां तो बगैर और किसे भी जगह दे उते कोई आकी रह नहीं सकदा, कोई मवास बन नहीं सकदा। अटके कौन, कौन बादशाह दे अगे अटक सकदा है? प्राण दे हान, क्योंकि बादशाह अपनी हुकूमत दे जोर दे नाल जिहड़ा अड़ेगा उहदे प्राण कढ़ देवेगा।
लवपुर सुधा सरोवर नेरे तह रह कियो महद पट पेरे।
लोकी इस तरह सतगुरां दे जस दियां गल्लां करदे ने कि दूर दूर तक कोई ठहर नहीं सकदा, पर देखो लाहौर दे विच बादशाह टिके ते लाहौर दे थोड़ा ही कोल अमृतसर नगरी है, उस जगह ते ही रोके गुरु ने बहुत वड्डा भयंकर युद्ध कीता ते तुरकां नूं मारिया।
रण में हेर हेर उमरावन जे सरदार करे सब कावन।
रण दे विच युद्ध भूमि दे विच वड्डे वड्डे उमरावन वड्डे वड्डे बादशाह दे जरनैलां नूं सरदारां नूं मार दिता।
जिन को बल पिख ठटक्यो शाहू बहुर नकीन लरन उत शाहू।
लोकी गल्लां करदे ने कि सतगुरां दे बल नूं वेख के इन्हां दी ताकत नूं जाण के बादशाह भी ठठंबर गया, जिन्ने के होर सैना चढ़ा के फिर उत्साह दे नाल नहीं कले।
इस बिद को जोड़ा इस काला नहीं मही मंडल मैं बल वाला।
सारे कहंदे ने कि सतगुरां वर्गा बलवान योद्धा इस कलयुग दे समय दे विच इस दुनिया दे उत्ते लगदा है कि कोई नहीं।
सकल देश पात शाह महाना तिसको त्रास नैक नहीं माना।
भाव के जो सारे देश दा वड्डा बादशाह शाहजहां है उस दे डर नूं रता पर भी इन्हां ने धारण नहीं कीता।
हाथ लश्कर को तूर मिलायो निरपै बास द्वाबे अब आयो।
सारे कहंदे ने कि वड्डे लश्कर नू मार के धूड़ दे विच मिट्टी दे विच मिला दिता ते हुण गुरु साहिब निडर हो के द्वाबे दे विच आण के वस रहे ने।
इम जह कह प्रगटाए प्रसंग सुजस करे जोदा बल अंग।
ग्रंथाकार भाई संतोख सिंह जी लिखदे ने इस तरीके दे नाल गुरु जी दा जस जगह जगह दे उते प्रगट होया, जेडे योदे बल वाले ने ओ सारे दे सारे गुरु जी दा जस करदे ने।
आए सुपट रण के उत साही चाकर हो हे रहत गुर पाही।
गुरु जी दे जस दियां गल्लां नूं सुन के जेडे शस्त्रधारी योधे ने जेडे के रण करन दे विच उत्साह नूं धारण करदे ने ओ सारे दे सारे आण के गुरु जी दे कोल नौकरी करना चाहुंदे ने ते गुरु जी दे कोल रहना चाहुंदे।
शस्त्रण की विद्या नित होवे कर परस पर वद घट जोवे।
इस तरीके दे नाल बहुते सारे अपनी फौज दे विच सतगुरां ने भर्ती कीते ने योधे। शस्त्रां दी विद्या दा हमेशा अभ्यास हुंदा है, परस्पर एक दूजे दे नाल लड़ाइयां झूठियां लड़दे ने, करतब विखाउंदे ने एक दूजे नूं, पर ओह हुंदा है उन्हां दी जंग दी चाल नूं सफल करन दे वास्ते। कहण तों भाव है कि अभ्यास करदे ने कि किस तरह शस्त्रां दा वार करना है वैरी दे उत्ते।
चलें तूफांग के तोमर गह तुरंग तवाएं दिखावत यह।
बंदूकां चलाउंदे ने, निशाने दे उत्ते बंदूकां दीआं गोलियां नूं मारदे ने, इस तों इलावा बरछियां दा प्रहार करना भी सामदे ने, घोड़िआं नूं दड़ाउंदे ने। इस तरीके दे नाल उह अपना जंगी अभ्यास करदे ने सतगुरां दे सूरमें।
बसें पठान ग्राम जे नेरे ਹਥਿਆਰਨ ਕੋ ਗਹਿਤ ਕਨੇਰੇ।
ਜਿਹੜੇ ਪਠਾਨ ਮਾਨੋ ਕੇ ਕਰਤਾਰਪੁਰ ਨਗਰੀ ਦੇ ਲਾਗੇ ਵਸਦੇ ਸਨ, ਉਹ ਬਹੁਤ ਹੀ ਜ਼ਿਆਦਾ ਹਥਿਆਰਾਂ ਦੇ ਮਾਹਰ ਸਨ, ਹਥਿਆਰਾਂ ਨੂੰ ਫੜਨ ਵਾਲੇ ਸਨ।
ਸੋ ਸਭ ਸੁਣੈ ਗੁਰੂ ਕੇ ਪਾਸ, ਪੈਂਦੇ ਖਾਣ ਬੀਰ ਬਲ ਰਾਸ।
ਉਹਨਾਂ ਸਾਰਿਆਂ ਨੇ ਸੁਣਿਆ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪੈਂਦੇ ਖਾਂ ਨਾਂ ਦਾ ਇੱਕ ਬਹੁਤ ਵੱਡਾ ਬਲ ਦਾ ਘਰ ਸੂਰਮਾ ਹੈ। ਇਸ ਤੋਂ ਇਲਾਵਾ ਕਰਤਾਰਪੁਰ ਨਗਰੀ ਦੇ ਲਾਗੇ ਹੀ ਪੈਂਦੇ ਖਾਂ ਦਾ ਘਰ ਸੀ, ਵੱਡੇ ਗ੍ਰਾਮ। ਉਥੋਂ ਹੀ ਲੈ ਕੇ ਪੈਂਦੇ ਖਾਂ ਨੂੰ ਉਹਦੇ ਨਾਲ ਦੇ ਸਾਥੀ ਆਏ ਸਨ। ਪਿੱਛੇ ਇਸ ਪ੍ਰਸੰਗ ਨੂੰ ਤੁਸੀਂ ਜਾਣ ਚੁੱਕੇ ਹੋ। ਕਵੀ ਜੀ ਲਿਖਦੇ ਨੇ ਕਿ ਉਹ ਜਿਹੜੇ ਲਾਗੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਪਠਾਨ ਸਨ, ਜਿਹੜੇ ਕਿ ਸ਼ਸਤਰ ਵਿਦਿਆ ਤੋਂ ਚੰਗੇ ਜਾਣੂ ਸਨ, ਉਹ ਸਤਿਗੁਰਾਂ ਦੇ ਕੋਲ ਭਰਤੀ ਹੋਣ ਦੇ ਵਾਸਤੇ ਫੌਜ ਦੇ ਵਿੱਚ ਆਏ ਨੇ ਤੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦੀ ਸੈਨਾ ਦੇ ਵਿੱਚ ਸਾਡੀ ਜਾਤੀ ਦਾ ਇੱਕ ਪਠਾਨ ਬਹੁਤ ਵੱਡਾ ਬਲ ਦੀ ਰਾਸ ਹੈ, ਬਲ ਦਾ ਘਰ ਹੈ, ਜਿਹਦਾ ਨਾਮ ਪੈਂਦੇ ਖਾਂ।
ਮਿਲਣ ਹੇਤ ਬਹੁਤੇ ਚੱਲ ਆਵੇ, ਬੈਠੇ ਰਣ ਕੀ ਬਾਤ ਚਲਾਵੇ।
ਬਹੁਤੇ ਸਾਰੇ ਤੇ ਪੈਂਦੇ ਖਾਂ ਦੇ ਜਾਣਕਾਰ ਹੀ ਹੁੰਦੇ ਨੇ ਤੇ ਕਈ ਜਿਹੜੇ ਨਹੀਂ ਵੀ ਜਾਣਦੇ ਉਹ ਵੀ ਆਉਂਦੇ ਨੇ। ਉਹ ਆਣ ਕੇ ਫਿਰ ਰਣ ਦੀਆਂ ਯੁੱਧ ਦੀਆਂ ਜਿਹੜੀਆਂ ਗੱਲਾਂ ਨੇ ਉਹ ਪੈਂਦੇ ਖਾਂ ਦੇ ਨਾਲ ਕਰਦੇ ਨੇ।
ਕੌਣ ਕੌਣ ਗੁਰ ਕੋ ਭਟ ਆਰਿਓ, ਮਾਰ ਗਜ਼ਬ ਕੀ ਲਸ਼ਕਰ ਮਰਿਓ।
ਉਹ ਪਠਾਨ ਆਣ ਕੇ ਪੈਂਦੇ ਖਾਂ ਨੂੰ ਮਿਲੇ ਨੇ ਤੇ ਯੁੱਧ ਦੀ ਵਾਰਤਾ ਇਸ ਤਰੀਕੇ ਦੇ ਨਾਲ ਪੁੱਛਦੇ ਨੇ। ਪੈਂਦੇ ਖਾਂ ਨੂੰ ਕਹਿੰਦੇ ਨੇ ਕਿ ਕੌਣ ਕੌਣ ਗੁਰੂ ਦਾ ਸੂਰਮਾ ਅੜਿਆ ਸੀ ਮੈਦਾਨੇ ਜੰਗ ਦੇ ਵਿੱਚ, ਮਾਰ ਗਜ਼ਬ ਕੀ ਲਸ਼ਕਰ ਮਰਿਓ, ਕਿ ਵੱਡੀ ਗਜ਼ਬ ਦੀ ਮਾਰ ਦੇ ਨਾਲ ਤੁਸੀਂ ਵਿਰੋਧੀ ਦੀ ਫੌਜ ਨੂੰ ਮਾਰ ਦਿੱਤਾ।
ਤਿੰਨ ਮੈਂ ਪੈਂਦੇ ਖਾਣ ਬਖਾਨੇ, ਇੱਕ ਤੋਂ ਗੁਰੂ ਮਹਾਬਲ ਠਾਨੇ।
ਤੇ ਪੈਂਦੇ ਖਾਂ ਉਹਨਾਂ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ, ਇੱਕ ਤੋਂ ਗੁਰੂ ਮਹਾਬਲ ਠਾਨੇ, ਇੱਕ ਤੇ ਗੁਰੂ ਜੀ ਨੇ ਵੱਡੇ ਪਰਾਕਰਮ ਨੂੰ ਧਾਰਨ ਕੀਤਾ, ਮਹਾਬਲੀ ਬਣ ਕੇ ਉਹਨਾਂ ਨੇ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ।
ਮੈਂ ਤਬ ਕੀਨਸ ਨਿਮ ਕਹਲਾਲ, ਕਰਿਓ ਜੰਗ ਕੋ ਤਵੈ ਕਰਾਲ।
ਪੈਂਦੇ ਖਾਂ ਕਹਿੰਦਾ ਕਿ ਮੈਂ ਵੀ ਉਸ ਵੇਲੇ ਗੁਰੂ ਜੀ ਦੇ ਖਾਧੇ ਹੋਏ ਨਮਕ ਨੂੰ ਹਲਾਲ ਕੀਤਾ, ਨਮਕ ਹਰਾਮੀ ਨਹੀਂ ਕੀਤੀ, ਆਪਣੇ ਨਮਕ ਨੂੰ ਹਲਾਲ ਕਰਕੇ ਵਿਖਾਇਆ ਹੈ ਔਰ ਜੰਗ ਦੇ ਵਿੱਚ ਭਿਆਨਕ ਤਰ੍ਹਾਂ ਮੈਂ ਲੜਿਆ।
ਕਿਨੂ ਹੁਣ ਲੀਨ ਸਿਆਗਾ ਮੋਹੇ, ਮਾਰੇ ਬ੍ਰਿੰਦ ਸ਼ਤਰ ਕਰ ਕਰੋਹੇ।
ਪੈਂਦੇ ਖਾਂ ਸਾਰਿਆਂ ਨੂੰ ਕਹਿੰਦਾ ਕਿ ਰਣ ਭੂਮੀ ਦੇ ਵਿੱਚ ਮੇਰੇ ਸਾਹਮਣੇ ਕੋਈ ਵੀ ਅੜ ਨਹੀਂ ਸਕਿਆ, ਠਹਿਰ ਨਹੀਂ ਸਕਿਆ, ਮੈਂ ਕ੍ਰੋਧ ਦੇ ਨਾਲ ਬਹੁਤੇ ਸਾਰੇ ਸ਼ਤਰੂਆਂ ਨੂੰ ਮਾਰ ਦਿੱਤਾ।
ਮੋਹ ਬਿਨ ਫਤਿਹ ਨਾ ਹੋਤ ਲੜਾਈ, ਗਣ ਯੋਧਾਨ ਕੌਣ ਮਕਾਈ।
ਉਹਨਾਂ ਸਾਰਿਆਂ ਸੁਣਨ ਵਾਲਿਆਂ ਨੂੰ ਪੈਂਦੇ ਖਾਂ ਕਹਿੰਦਾ ਕਿ ਜੇਕਰ ਸੱਚੀ ਗੱਲ ਪੁੱਛਦੇ ਹੋ, ਮੋਹ ਬਿਨ ਫਤਿਹ ਨਾ ਹੋਤ ਲੜਾਈ, ਜੇ ਮੈਂ ਉਸ ਰਣ ਭੂਮੀ ਦੇ ਵਿੱਚ ਨਾ ਲੜਦਾ ਤੇ ਕਦੇ ਵੀ ਜਿੱਤ ਦੀ ਪ੍ਰਾਪਤੀ ਨਾ ਹੁੰਦੀ, ਕਿਉਂਕਿ ਗਣ ਯੋਧਾਨ ਕੌਣ ਮਕਾਈ, ਜਿਵੇਂ ਮੈਂ ਵੈਰੀਆਂ ਬਹੁਤਿਆਂ ਨੂੰ ਮਾਰਿਆ ਇਸ ਤਰ੍ਹਾਂ ਕਿੰਨੇ ਮਾਰਨਾ ਸੀ, ਤੇ ਮੇਰੇ ਤੋਂ ਬਗੈਰ ਲੱਗਦਾ ਕਿ ਰਣ ਦੀ ਫਤਿਹ ਹੀ ਨਹੀਂ ਸੀ ਹੋਣੀ, ਜਿੱਤ ਦੀ ਪ੍ਰਾਪਤੀ ਹੀ ਨਹੀਂ ਸੀ ਹੋਣੀ।
ਜਿਸ ਕੇ ਇੱਕ ਇੱਕ ਖੜਗ ਪ੍ਰਹਾਰਾ, ਸਹਿਤ ਤੁਰੰਗ ਜੁਦਾ ਕਰ ਡਾਰਾ।
ਪੈਂਦੇ ਖਾਂ ਕਹਿੰਦਾ ਕਿ ਜਿਹਦੇ ਉੱਤੇ ਵੀ ਮੈਂ ਇੱਕ ਵਾਰ ਕੀਤਾ ਉਹ ਸਮੇਤ ਘੋੜੇ ਦੇ ਅਸਵਾਰ ਮਾਰਿਆ ਗਿਆ।
ਕਿਸ ਕੋ ਦੀਨ ਤਕੇਲਾ ਮਾਰਿਓ, ਕੋ ਹੈ ਪਗ ਗਹਿ ਉਲਟਾ ਡਾਰਿਓ।
ਆਪਣੇ ਸੂਰਮਤਾਈ ਦੀਆਂ ਗੱਲਾਂ ਸੁਣਾਉਂਦਾ, ਕਹਿੰਦਾ ਕਿ ਕਈਆਂ ਨੂੰ ਤੇ ਹਥਿਆਰਾਂ ਦੇ ਨਾਲ ਮੈਂ ਮਾਰ ਦਿੱਤਾ, ਪਰ ਕਹਿੰਦਾ ਕਈਆਂ ਨੂੰ ਧੱਕੇ ਦੇ ਦੇ ਕੇ ਹਿਰਨ ਭੂਮੀ ਦੇ ਵਿੱਚ ਮੈਂ ਥੱਲੇ ਸੁੱਟ ਦਿੱਤਾ।
ਕੋ ਹੈ ਪੱਗ ਗਏ ਉਲਟਾ ਡਾਰਿਓ,
ਕਿਸੇ ਘੋੜੇ ਦੇ ਪੈਰ ਨੂੰ ਚੁੱਕ ਕੇ ਉਸ ਨੂੰ ਉਲਟਾ ਕੇ ਮਾਰਿਆ, ਇਸ ਤਰ੍ਹਾਂ ਦਾ ਪਰਾਕਰਮ ਕੀਤਾ।
ਕੋ ਤੀਰਨ ਕੇ ਸਾਥ ਪਰੋਏ, ਪਾਗੇ ਰਿਪ ਨਹੀਂ ਸਨਮੁਖ ਜੋਏ। ਪੈਂਦੇ ਖਾਂ ਕਹਿੰਦਾ ਕਿ ਕਈਆਂ ਨੂੰ ਤੀਰਾਂ ਦੇ ਵਿੱਚ ਮੈਂ ਪਰੋ ਦਿੱਤਾ, ਵਿੰਨ ਦਿੱਤਾ, ਵੈਰੀ ਵੇਖ ਕੇ ਸਾਰੇ ਦੌੜ ਗਏ, ਕੋਈ ਮੇਰੇ ਸਾਹਮਣੇ ਨਹੀਂ ਟਿਕਿਆ। ਜੋ ਮੈਂ ਗੁਰੂ ਕੇ ਨਿਕਟ ਨਾ ਹੋਤ, ਕਿਵ ਸੰਗਰ ਕੀ ਵਿਜੈ ਯਾਦੋਤ। ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਤੁਸੀਂ ਸਾਰੇ ਦੇ ਸਾਰੇ ਸੋਚੋ, ਜੇਕਰ ਮੈਂ ਗੁਰੂ ਦੇ ਨਾਲ ਉਸ ਜੰਗ ਭੂਮੀ ਦੇ ਵਿੱਚ ਨਾ ਹੁੰਦਾ ਤੇ ਕਿਸ ਤਰੀਕੇ ਦੇ ਨਾਲ ਜੰਗ ਭੂਮੀ ਦੇ ਵਿੱਚੋਂ ਸਾਡੀ ਵਿਜੈ ਹੁੰਦੀ। ਕਹਿਣ ਤੋਂ ਭਾਵ ਇਹ ਹੈ ਕਿ ਜੇ ਮੈਂ ਨਾ ਹੁੰਦਾ ਤੇ ਕਦੇ ਗੁਰੂ ਨੂੰ ਫਤਿਹ ਦੀ ਪ੍ਰਾਪਤੀ ਨਹੀਂ ਸੀ ਹੋਣੀ। ਮੁਝ ਕੋ ਜਾਣ ਬਡੋ ਬਲਵਾਨ, ਰਾਖੇ ਨਿਕਟ ਅਦਕ ਸਨ ਮਾਨ। ਹੁਣ ਪੈਦੇ ਖਾਂ ਦਿਨੋ ਦਿਨੋ ਹੰਕਾਰੀ ਹੁੰਦਾ ਜਾਂਦਾ, ਕਹਿੰਦਾ ਹੈ ਸਾਰਿਆਂ ਨੂੰ ਕਿ ਮੈਨੂੰ ਵੱਡਾ ਬਲ ਵਾਲਾ ਜਾਣਦੇ ਨੇ, ਤਾਕਤ ਵਾਲਾ ਜਾਣਦੇ ਨੇ, ਇਸ ਕਰਕੇ ਗੁਰੂ ਜੀ ਮੈਨੂੰ ਹਮੇਸ਼ਾ ਸਨਮਾਨ ਦੇ ਨਾਲ ਆਪਣੇ ਕੋਲ ਰੱਖਦੇ ਨੇ। ਫਤਿਹ ਮੋਹ ਪੁਜ ਦੰਡਣ ਬਸੈ, ਕੌਣ ਸਹਿ ਸਹਿ ਦੇਖਤ ਨਸੈ। ਸਾਰਿਆਂ ਨੂੰ ਪੈਦੇ ਖਾਂ ਕਹਿੰਦਾ ਕਿ ਜਿਹੜੀ ਜਿੱਤ ਹੈ ਉਹ ਤੇ ਮੇਰੇ ਡੌਲਿਆਂ ਦੇ ਵਿੱਚ ਵਸਦੀ ਹੈ, ਭਾਵ ਕਿ ਜਿੱਤ ਦਾ ਵਾਸਾ ਮੇਰੇ ਡੌਲਿਆਂ ਦੇ ਵਿੱਚ ਹੈ। ਕੌਣ ਸਕੈ ਸਹਿ, ਮੇਰੇ ਵਾਰਾਂ ਨੂੰ ਕੌਣ ਸਹਿ ਸਕਦਾ ਹੈ। ਦੇਖਤ ਨਸੈ, ਛੋਟੇ ਮੋਟੇ ਸੂਰਮੇ ਤੇ ਮੈਨੂੰ ਵੇਖ ਕੇ ਹੀ ਦੌੜ ਜਾਂਦੇ।
ਇਤਿਆਦਿਕ ਬੋਲਤ ਜਹ ਕਹਾ, ਵਾਦਿਓ ਗਰਭ ਪੈਂਦੇ ਔਰ ਮਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਹੰਕਾਰ ਵਾਲੀਆਂ ਗੱਲਾਂ ਪੈਂਦੇ ਖਾਂ ਬਹੁਤ ਜ਼ਿਆਦੀਆਂ ਜਿੱਥੇ ਕਿੱਥੇ ਲੋਕਾਂ ਨੂੰ ਸੁਣਾਉਂਦਾ ਹੈ। ਕਵੀ ਜੀ ਲਿਖਦੇ ਨੇ ਵਧਿਓ ਗਰਭ ਪੈਂਦੇ ਔਰ ਮਹਾ, ਪੈਂਦੇ ਖਾਂ ਦੇ ਹਿਰਦੇ ਦੇ ਵਿੱਚ ਬਹੁਤਾ ਜ਼ਿਆਦਾ ਹੰਕਾਰ ਵੱਧ ਗਿਆ।
ਸਤ ਗੁਰ ਜਾਣਿਓ ਭਾ ਮਤ ਹੀ ਨਾ, ਜਰੈ ਬਡਾਈ ਨਹੀਂ ਮਨ ਪੀਨਾ।
ਹੁਣ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜਾਣਦੇ ਨੇ ਕਿ ਪੈਂਦੇ ਖਾਂ ਕਿਸ ਤਰ੍ਹਾਂ ਦਾ ਹੰਕਾਰੀ ਹੋ ਗਿਆ। ਸਤਿਗੁਰੂ ਜੀ ਵਿਚਾਰਦੇ ਨੇ ਭਾ ਮਤ ਹੀ ਨਾ, ਪੈਂਦੇ ਖਾਂ ਦੀ ਮਤ ਦਿਨੋ ਦਿਨ ਮਾਰੀ ਜਾ ਰਹੀ ਹੈ, ਇਹ ਮਤ ਤੋਂ ਖਾਲੀ ਹੁੰਦਾ ਜਾਂਦਾ। ਜਰੇ ਵਡਾਈ ਨਹੀਂ ਮਨ ਪੀਨਾ, ਕਿ ਲੋਕ ਇਹਦੀ ਵਡਿਆਈ ਕਰਦੇ ਨੇ, ਮਨ ਮੋਟੇ ਵਾਲਾ ਇਹ ਪੈਂਦੇ ਖਾਂ ਉਸ ਵਡਿਆਈ ਨੂੰ ਜਰਦਾ ਨੇ।
ਨਹੀਂ ਗੰਭੀਰ ਧੀਰ ਮਨ ਮਾਨੀ, ਹੋਏ ਫਲ ਬੁਰੋ ਪਰੇ ਅਸ ਜਾਨੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਦੀ ਬਾਬਤ ਸੋਚਦੇ ਨੇ ਕਿ ਗੰਭੀਰਤਾ ਵਾਲਾ ਨਹੀਂ ਹੈ, ਧੀਰਜ ਵਾਲਾ ਨਹੀਂ ਹੈ, ਮਨ ਦਾ ਹੰਕਾਰ ਹੀ ਹੁੰਦਾ ਜਾ ਰਿਹਾ ਹੈ। ਹੋਏ ਫਲ ਬੁਰੋ, ਤੇ ਇਸ ਦਾ ਜਿਹੜਾ ਹੰਕਾਰ ਦਾ ਫਲ ਹੈ ਨਾ, ਇਹ ਮਾੜਾ ਮਿਲੇਗਾ, ਪਰੇ ਅਸ ਜਾਨੀ। ਸਤਿਗੁਰੂ ਜੀ ਵਿਚਾਰਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਮੇਰੇ ਮਨ ਦੇ ਵਿੱਚ ਆਉਂਦੀ ਹੈ ਕਿ ਹੰਕਾਰੀ ਜ਼ਿਆਦਾ ਹੋ ਗਿਆ, ਇਹਦਾ ਫਲ ਬੁਰਾ ਹੋਵੇਗਾ।
ਨਾਮ ਮੀਰ ਛੋਟਾ ਇੱਕ ਗ੍ਰਾਮ, ਜਹਾਂ ਪਠਾਨਣ ਕੇ ਗਨ ਧਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਤਾਰਪੁਰ ਨਗਰ ਦੇ ਲਾਗੇ ਹੀ ਪੈਦੇ ਖਾਂ ਦਾ ਪਿੰਡ ਸੀ, ਜਿਸ ਦਾ ਨਾਮ ਸੀ ਵੱਡੇ ਮੀਰ। ਇੱਕ ਹੋਰ ਹੀ ਨਾਲ ਪਿੰਡ ਸੀ ਜਿਸ ਨੂੰ ਆਖਿਆ ਜਾਂਦਾ ਸੀ ਛੋਟੇ ਮੀਰ, ਜਹਾਂ ਪਠਾਨਣ ਕੇ ਗਨ ਧਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਠਾਣਾ ਦੇ ਬਹੁਤੇ ਸਾਰੇ ਲਾਗਲੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਦਾ ਨਾਮ ਸੀ ਛੋਟੇ ਮੀਰ।
ਤਹ ਤੇ ਆਈ ਤਬੈ ਸਗਾਈ, ਕਰਵਾਈ ਗੁਰ ਆਇਸ ਪਾਈ।
ਉਸ ਛੋਟੇ ਮੀਰ ਪਿੰਡ ਦੇ ਵਿੱਚੋਂ ਪੈਂਦੇ ਖਾਂ ਦੇ ਵਾਸਤੇ ਰਿਸ਼ਤਾ ਆਇਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁਕਮ ਦੇ ਨਾਲ ਉਸ ਰਿਸ਼ਤੇ ਨੂੰ ਪ੍ਰਵਾਨ ਕੀਤਾ ਤੇ ਪੈਂਦੇ ਖਾਂ ਦੇ ਨਾਲ ਉਥੋਂ ਦੀ ਲੜਕੀ ਦੀ ਸਗਾਈ ਕਰ ਦਿੱਤੀ।
ਸਤਿਗੁਰ ਦਰਬ ਦੇਨ ਬਹੁ ਤੇਰਾ, ਕਰਿਓ ਨਿਕਾਹ ਤਬੈ ਬਿਨ ਦੇਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਪੈਸਿਆਂ ਦਾ ਖਰਚ ਕਰਕੇ ਫੇਰ ਇਸ ਤੋਂ ਬਾਅਦ ਪੈਂਦੇ ਖਾਂ ਦਾ ਵਿਆਹ ਉਥੋਂ ਦੀ ਲੜਕੀ ਦੇ ਨਾਲ ਕਰ ਦਿੱਤਾ, ਭਾਵ ਕੇ ਨਿਕਾਹ ਕੀਤਾ ਗਿਆ। ਆਪਾਂ ਪੰਜਾਬੀ ਦੇ ਵਿੱਚ ਵਿਆਹ ਕਹਿੰਦੇ ਹਾਂ, ਪਰ ਜਿਹੜੇ ਮੁਸਲਮਾਨ ਨੇ ਉਹ ਨਿਕਾਹ ਪੜ੍ਹਦੇ ਨੇ। ਇਸ ਤਰੀਕੇ ਦੇ ਨਾਲ ਮੁਸਲਮਾਨੀ ਰੀਤੀ ਦੇ ਨਾਲ ਨਿਕਾਹ ਪੜ੍ਹ ਦਿੱਤਾ ਗਿਆ ਪੈਂਦੇ ਖਾਂ ਦਾ। दारा संग मिलियो सुख पाए बसन सात इस ग्राम जाए।
अपने घरवाली दे नाल मिलके पैंदे खां रहन लगा सुख नूं मान के रात नूं बसै निसा ग्रामां जाए। उन्हां दे पिंड दे भाव के सहुरियां दे पिंड दे विच रात नूं जाके रहिंदा।
एक दिन गुर सों कहियो कर जोर घर न बण्यो मेरो किस ठौर।
एक दिन सतगुरु हरगोबिंद सच्चे पातशाह जी दे चरणां दे विच पैंदे खां ने बेनती कीती, हाथ जोड़ के कहिंदा सच्चे पातशाह घर ना बण्यो मेरो किस ठौर। सच्चे पातशाह किसी भी जगह दे उते मेरा घर नहीं बण्या।
पायो ब्याह यार चाहियत सोए बिना नकेत नहीं सुख होए।
पैंदे खां कहिंदा सच्चे पातशाह पहला ते कल्ला सा जिथे किथे रह लेंदा सा, पर सच्चे पातशाह हुण व्याह हो गया है इस करके घर ते जरूरी ही चाहिदा है। बिना नकेत नहीं सुख होए। हे सच्चे पातशाह बगैर घर तो कोई भी सुख नहीं।
श्री हर गोविंद साच पछाना सुन पुन दीन सदर्ब महाना।
सतगुरु हर गोविंद सच्चे पातशाह जी ने विचार कीती है के पैंदे खां सच कह रहे कि हुण तेनू घर सुंदर दी लोड़ है। सतगुरु हरगोबिंद सच्चे पातशाह जी ने बहुत सारी माया पैंदे खां नूं घर बनाउण दे वास्ते दित्ती।
साधन मीर छोटे बनवाए सुंदर मंदर कह चिनवाए।
उस छोटे मीर पिंड दे विच फिर पैंदे खां ने अपना बहुत सुंदर सतगुरां दी कृपा दे नाल मकान बनाया ते उस मकान दे विच रहन लगा। इस तरीके दे नाल उस वेले पैंदे खां दी शादी हुई ते सतगुरां दी कृपा दे नाल उनू घर भी मिलिया। कवि करतार सिंह जी क्लास वाली इस तरीके दे नाल बयान करदे ने इस घटना।
छोटा मीर एक पिंड करतारपुर तो है नेड़े ही आख सुनाया जी उथे वेख पठाना दा घर चंगा पैंदे खान दे ताई व्याया जी। फिर उस थां उस दे वसण लई बड़ा सोहना मकान बनवाया जी। आखर इस पठान करतार सिंघा निमक खा के बुरा कमाया जी।
हुण करतार सिंह जी क्लास वाली लिखदे ने कि सतगुरां ने उहदा व्याह भी कीता उहदा घर भी बनवाया उहदा बड़ा सन्मान भी कीता, पर करतार सिंह जी क्लास वाली लिखदे ने कि अखीर दे वेले इस ने नमक हरामी कीती, नमक नूं हलाल करके नहीं विखाया। भावे कि आउण वाले समें दे विच इह होण वाला है, पर करतार सिंह जी क्लास वाले लिखदे ने इन्हें अखीर दे विच सतगुरां दे नाल बुरा ही कीता। इस तरीके दे नाल सतगुरां ने उन्नू सोहना घर भी उस छोटे मीर पिंड दे विच बनवा दिता।
पुन बीवी के तबे भूखण करवाए गण दीन या दुखण।
इस तो इलावा ग्रंथाकार भाई संतोख सिंह जी लिखदे ने के पैंदे खां दी घरवाली दे वास्ते सतगुरु हरगोबिंद सच्चे पातशाह जी ने बहुत कीमती गहने बनवाए ते ओ भी सतगुरु सच्चे पातशाह जी ने पैंदे खां नूं दित्ते।
ग्रह समगरी दई बनाए पैंदे खान पाए हर खाए।
घर दी साजो समगरी समान जिन्ना भी कोई सी सारा कुछ सतगुरु हरगोबिंद सच्चे पातशाह जी ने पैंदे खां नूं बनवा के दिता ते पैंदे खां ने खुशी दे नाल सारा कुछ प्रवान कीता।
रहण लग्यो बीवी के साथ बहु सुख लहे कृपा गुरनाथ।
ग्रंथाकार भाई संतोख सिंह जी लिखदे ने अपनी घरवाली दे नाल मिल के घर दे विच रहण लगा है, सतगुरु हरगोबिंद सच्चे पातशाह जी दी कृपा दे नाल सारे सुख प्रदान होए।
कहियो प्रभु अब सदन बसीजे कब कब इत दिश आवण की जय।
थोड़े दिनां तों बाद
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਆਖਿਆ, ਹੇ ਪੈਂਦੇ ਖਾਂ, ਹੁਣ ਤੂੰ ਆਪਣੇ ਘਰ ਦੇ ਵਿਚ ਹੀ ਰਿਹਾ ਕਰ, ਕਦੇ ਕਦੇ ਆ ਜਾ ਕਰ, ਬਾਕੀ ਸਮਾਂ ਘਰ ਦੇ ਵਿਚ ਹੀ ਗੁਜ਼ਾਰਿਆ ਕਰ।
ਜਬ ਹਮ ਚਾਹੇ ਲੇਹ ਬੁਲਾਏ, ਨਹੀਂ ਤਾਂ ਰਹੋ ਗ੍ਰਹਿ ਆਨੰਦ ਉਪਾਏ।
ਸਤਿਗੁਰੂ ਜੀ ਪੈਂਦੇ ਖਾਂ ਨੂੰ ਕਹਿੰਦੇ ਨੇ ਕਦੇ ਕਦੇ ਆ ਜਾ ਕਰ, ਜੇਕਰ ਬਹੁਤੀ ਕਦੇ ਲੋੜ ਪਵੇਗੀ ਅਸੀਂ ਤੈਨੂੰ ਆਪ ਬੁਲਾ ਲਿਆ ਕਰਾਂਗੇ, ਨਹੀਂ ਤੇ ਤੂੰ ਆਪਣੇ ਘਰ ਦੇ ਵਿਚ ਹੀ ਰਹਿ ਕੇ ਆਨੰਦ ਲੈ, ਖੁਸ਼ੀਆਂ ਮਾਣ।
ਮਾਣ ਬਾਕ ਤੈਸੇ ਤਬ ਕਰੇ, ਬਹੁਤ ਦਿਨ ਰਹੇ ਆਪਣੇ ਘਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਕਾਫੀ ਦਿਨ ਆਪਣੇ ਘਰ ਦੇ ਵਿਚ ਰਹਿੰਦਾ, ਕਦੇ ਕਦੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆ ਜਾਂਦਾ। ਇਸ ਤਰੀਕੇ ਦੇ ਨਾਲ ਜ਼ਿਆਦਾਤਰ ਪੈਂਦੇ ਖਾਂ ਆਪਣੇ ਘਰ ਦੇ ਵਿਚ ਹੀ ਰਹਿੰਦਾ।
ਇਮ ਪੈਦਾ ਹੋਇਓ ਹੰਕਾਰੀ, ਸਤਿਗੁਰ ਤਿਸ ਕੀ ਲੈ ਸੁਧ ਸਾਰੀ।
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਪੈਂਦੇ ਖਾਂ ਹੰਕਾਰੀ ਹੋ ਗਿਆ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਫੇਰ ਵੀ ਉਸ ਦੀ ਖਬਰ ਸਾਰ ਹਮੇਸ਼ਾ ਰੱਖਦੇ।
ਕਿਸੂ ਵਸਤ ਕੀ ਕਮੀ ਨ ਕੋਈ, ਵਸਤ ਅਮੋਲਕ ਦੇ ਗੁਰ ਸੋਈ।
ਪੈਂਦੇ ਖਾਂ ਦੇ ਕੋਲ ਕਿਸੇ ਵੀ ਚੀਜ਼ ਦਾ ਕੋਈ ਵੀ ਘਾਟਾ ਨਹੀਂ, ਕੋਈ ਵੀ ਕਮੀ ਨਹੀਂ, ਕਿਉਂਕਿ ਜਿਹੜੀ ਵੀ ਵੱਡਮੁੱਲੀ ਚੀਜ਼ ਹੁੰਦੀ ਹੈ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਨੂੰ ਭੇਜ ਦਿੰਦੇ ਨੇ। ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਕਿ ਜਿਹੜੀ ਵੀ ਕੀਮਤੀ ਚੀਜ਼ ਹੁੰਦੀ ਹੈ ਸਤਿਗੁਰੂ ਜੀ ਪੈਂਦੇ ਖਾਂ ਨੂੰ ਦੇ ਦਿੰਦੇ ਨੇ। ਹੁਣ ਘਰ ਰਹਿਣ ਦਾ ਹੁਕਮ ਦਿੱਤਾ ਹੈ, ਜੇ ਪੈਂਦੇ ਖਾਂ ਲਾਗੇ ਵੀ ਨਹੀਂ ਹੁੰਦਾ ਤਾਂ ਵੀ ਸਤਿਗੁਰੂ ਜੀ ਕੀਮਤੀ ਚੀਜ਼ ਉਹਦੇ ਘਰ ਭਿਜਵਾ ਦਿੰਦੇ ਨੇ।
ਨਿਕਟ ਗ੍ਰਾਮ ਪੁਰ ਜੇਤ ਕਿਆ ਹੈ, ਗੋਰਿਆਵਣ ਕੀ ਸੁਧ ਕੋਲ ਹੈ।
ਕਵੀ ਜੀ ਲਿਖਦੇ ਨੇ ਕਿ ਲਾਗੇ ਲਾਗੇ ਪਿੰਡਾਂ ਦੇ ਵਿਚ ਦੂਰ ਦੂਰ ਤੱਕ ਸਤਿਗੁਰਾਂ ਦੇ ਆਉਣ ਦੀ ਜਿਹੜੀ ਖਬਰ ਹੈ ਨਾ, ਹੁਣ ਫੈਲ ਗਈ।
ਲੇ ਲੇ ਬਹੁ ਵਸਤਨ ਉਪਹਾਰੇ, ਆਵੇ ਜਿੱਤ ਕਿਤ ਤੇ ਦਿਨ ਸਾਰੇ।
ਸਾਰਾ ਦਿਨ ਜਿਹੜੀਆਂ ਸੰਗਤਾਂ ਨੇ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਭੇਟਾਵਾਂ ਨੂੰ ਲੈ ਕੇ ਆਉਂਦੀਆਂ ਰਹਿੰਦੀਆਂ।
ਅਰਪਣ ਕਰ ਕਰ ਵਸਤਨ ਬ੍ਰਿੰਦ, ਬੰਦਤ ਸੁੰਦਰ ਪਦ ਅਰ ਬਿੰਦ।
ਸੰਗਤਾਂ ਆਉਂਦੀਆਂ ਨੇ, ਬਹੁਤ ਤਰ੍ਹਾਂ ਦੀਆਂ ਭੇਟਾਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਕਰਦੀਆਂ ਨੇ, ਸਤਿਗੁਰਾਂ ਦਾ ਪਾਵਨ ਪਵਿੱਤਰ ਆਣ ਕੇ ਦਰਸ਼ਨ ਕਰਦੀਆਂ।
ਕਰੇ ਮੇਵਰੋ ਟਿਗੇ ਅਰਦਾਸ, ਪੂਰਾ ਸਿੱਖਣ ਕੀ ਸਭ ਆਸ।
ਜਿਹੜਾ ਸਤਿਗੁਰਾਂ ਦਾ ਮੇਵੜਾ ਹੈ, ਜਿਹੜਾ ਸਤਿਗੁਰਾਂ ਦਾ ਅਰਦਾਸੀਆ ਹੈ, ਉਹ ਸੰਗਤਾਂ ਦੀਆਂ ਅਰਦਾਸਾਂ ਸਤਿਗੁਰਾਂ ਦੇ ਕੋਲ ਕਰਦਾ ਹੈ ਤੇ ਸਤਿਗੁਰੂ ਜੀ ਹਰ ਇੱਕ ਦੀ ਭਾਵਨਾ ਨੂੰ ਪੂਰਿਆਂ ਕਰਦੇ ਨੇ।
ਦਰਸ਼ਨ ਕਰੈ ਨਿਸਾ ਟਿਗ ਰਹਿ, ਗਮਨ ਘਰ ਘਰ ਖੁਸ਼ੀਆਂ ਲਹਿ।
ਕਈ ਸੰਗਤਾਂ ਦਰਸ਼ਨ ਕਰਕੇ ਮੁੜ ਜਾਂਦੀਆਂ ਨੇ, ਕਈ ਸੰਗਤਾਂ ਰਾਤ ਵੀ ਬਤੀਤ ਕਰਦੀਆਂ ਨੇ ਤੇ ਅਗਲੇ ਸਵੇਰ ਚਲੀਆਂ ਜਾਂਦੀਆਂ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਖੁਸ਼ੀਆਂ ਪ੍ਰਦਾਨ ਕਰਕੇ ਤੋਰਦੇ ਨੇ।
ਸਾਗਰੇ ਦਿਨ ਸਤਿਗੁਰ ਕੇ ਤੀਰ, ਆਏ ਜਾਏ ਸਿੱਖ ਹੋਵਤ ਪੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਦਿਨ ਸਤਿਗੁਰਾਂ ਦੇ ਕੋਲ ਸੰਗਤਾਂ ਦੀ ਭੀੜ ਜੁੜੀ ਰਹਿੰਦੀ ਹੈ, ਕੋਈ ਆਉਂਦਾ ਹੈ ਤੇ ਕੋਈ ਜਾਂਦਾ ਹੈ।
ਕੇਤਕ ਜੋਦਾ ਚਾਕਰ ਰਹਿ, ਜੇ ਹਥਿਆਰਨ ਵਿਦਿਆਲ ਹੈ।
ਬਹੁਤੇ ਸਾਰੇ ਯੋਧੇ ਸਤਿਗੁਰਾਂ ਦੀ ਆਣ ਕੇ ਨੌਕਰੀ ਕਰਦੇ ਨੇ, ਜਿਹੜੇ ਕਿ ਹਥਿਆਰਾਂ ਦੀ ਵਿਦਿਆ ਤੋਂ ਚੰਗੇ ਤਰੀਕੇ ਦੇ ਨਾਲ ਜਾਣੂ ਨੇ।
ਕੇਤਕ ਤੁਰੰਗ ਸਿੱਖ ਯਾਰ ਪੰਤੇ, ਕੇਤਕ ਲੇਤ ਮੋਲ ਖਰ ਚੰਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰੇ ਜਿਹੜੇ ਘੋੜੇ ਨੇ ਉਹ ਤੇ ਸਿੱਖਾਂ ਦੇ ਵੱਲੋਂ ਹੀ ਅਰਪਣ ਹੋ ਜਾਂਦੇ ਨੇ, ਮੱਥਾ ਟੇਕ ਦਿੱਤੇ ਜਾਂਦੇ ਨੇ ਤੇ ਕਈ ਘੋੜਿਆਂ ਨੂੰ ਸਤਿਗੁਰੂ ਜੀ ਮੁੱਲ ਖਰਚ ਕੇ ਵੀ ਖਰੀਦ ਲੈਂਦੇ ਨੇ।
ਨਮਸਕਾਰ ਨੀ ਬਿਕਬੇ ਆਵੇ, ਲੇਤ ਮੋਲ ਕੋ ਦਰਬ ਦੇਵਾਵੇ।
ਜਿਹੜੀਆਂ ਨਮਸਕਾਰਨੀਆਂ ਨੇ ਉਹ ਵਿਕਣ ਦੇ ਵਾਸਤੇ ਆਉਂਦੀਆਂ ਨੇ, ਬੰਦੂਕਾਂ ਨੂੰ ਆਖਿਆ ਜਾਂਦਾ ਨਮਸਕਾਰਨੀਆਂ।
ਬੰਦੂਕਾਂ ਜੇਕਰ ਕੋਈ ਸੌਦਾਗਰ ਵੇਚਣ ਦੇ ਵਾਸਤੇ ਲਿਆਉਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤੀਆਂ ਸਾਰੀਆਂ ਬੰਦੂਕਾਂ ਖਰੀਦ ਲੈਂਦੇ ਨੇ।
ਬੀਰਨ ਕੋ ਬਖਸ਼ਤ ਪਰ ਖੰਤੇ ਹਟਾ ਨਿਸ਼ਾਨੋ ਨਹੀਂ ਚੁਕੰਤੇ।
ਬੰਦੂਕਾਂ ਖਰੀਦ ਕੇ ਫਿਰ ਆਪਣੇ ਸੂਰਮਿਆਂ ਨੂੰ ਉਹ ਬਖਸ਼ ਦਿੰਦੇ ਨੇ, ਦੇ ਦਿੰਦੇ ਨੇ ਤੇ ਫਿਰ ਉਹਨਾਂ ਦੇ ਨਿਸ਼ਾਨੇ ਦੀ ਪਰਖ ਕਰਦੇ ਨੇ। ਹਟਾ ਨਿਸ਼ਾਨੋ ਨਹੀਂ ਚੁਕੰਤੇ। ਪਰ ਕਵੀ ਜੀ ਲਿਖਦੇ ਨੇ ਕਿ ਸੂਰਮੇ ਨਿਸ਼ਾਨੇ ਨੂੰ ਫੁੰਡ ਦਿੰਦੇ ਨੇ, ਇੱਕ ਲਤਾ ਭਰ ਵੀ ਚੁੱਕਦੇ ਨਹੀਂ, ਉਹ ਆਪਣੇ ਨਿਸ਼ਾਨੇ ਤੋਂ ਨਹੀਂ ਖੁੰਝਦੇ।
ਦਿਨ ਪ੍ਰਤੀ ਸ਼ਾਸਤਰਣ ਕੋ ਅਭਿਆਸ ਹੋਤ ਅਧਿਕ ਸਤਿਗੁਰੂ ਬਿਲਾਸ।
ਦਿਨ ਪ੍ਰਤੀ ਦਿਨ ਸ਼ਸਤਰਾਂ ਦਾ ਹਥਿਆਰਾਂ ਦਾ ਅਭਿਆਸ ਸੂਰਮੇ ਕਰਦੇ ਨੇ, ਸਤਿਗੁਰੂ ਜੀ ਉਸ ਅਭਿਆਸ ਨੂੰ ਵੇਖ ਕੇ ਖੁਸ਼ ਹੁੰਦੇ ਨੇ।
ਮਾਰ ਬਕਾਰਾ ਸਿੱਖ ਕਰੇ ਹੈ ਹਾਥੋਂ ਤੁਰਕ ਲਵਪੁਰੀ ਲੁੱਟੇ ਹੈ।
ਕਦੇ ਕਦੇ ਸਿੱਖ ਜੈਕਾਰਾ ਗਜਾ ਕੇ ਇਸ ਤਰ੍ਹਾਂ ਕਹਿੰਦੇ ਨੇ, ਹਥੋ ਤੁਰਕ ਲਵ ਪੁਰੀ ਲੁੱਟੇ ਹੈ, ਤੁਰਕਾਂ ਨੂੰ ਮਾਰ ਕੇ ਲਾਹੌਰ ਨਗਰੀ ਨੂੰ ਲੁੱਟ ਲਈਏ।
ਲੇਹ ਮਲੇ ਛਣ ਤੇ ਅਬ ਰਾਜ ਮਹਾ ਦੁਸ਼ਟ ਇਨ ਵਧਿਓ ਸਮਾਜ।
ਸਤਿਗੁਰਾਂ ਨੂੰ ਸਤਿਗੁਰਾਂ ਦੇ ਸੂਰਮੇ ਕਹਿੰਦੇ ਨੇ ਕਿ ਮਲੇਛਾਂ ਤੋਂ ਸੱਚੇ ਪਾਤਸ਼ਾਹ ਰਾਜ ਖੋਲੋ, ਇਨ੍ਹਾਂ ਦੁਸ਼ਟਾਂ ਦਾ ਬਹੁਤ ਵੱਡਾ ਸਮਾਜ ਵਧਿਆ ਹੋਇਆ।
ਕਰੋ ਗੁਰੂ ਆਇਸ ਅਬ ਐਸੇ ਪਰੇ ਜੰਗ ਹੱਥ ਸ਼ਤਰੂ ਜੈਸੇ।
ਕਹਿੰਦੇ ਨੇ ਸਿੱਖ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਹੁਕਮ ਕਰੋ, ਅਸੀਂ ਜਾ ਕੇ ਜੰਗ ਲੜੀਏ ਤੇ ਸ਼ਤਰੂਆਂ ਦਾ ਨਾਸ ਕਰ ਦਈਏ। ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰਾਂ ਦੇ ਨਾਲ ਸੂਰਮਤਾਈ ਦੇ ਵਿੱਚ ਰੱਤੇ ਹੋਏ ਯੋਧੇ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਤਿਗੁਰ ਕਰੈ ਅਖੇਰ ਨਿਤ ਚੜੇ ਸੁਪਟ ਸਮੁਦਾਏ ਹਥਿਆਰ ਨਿਵਿਦਿਆ ਕਰੈ ਜੀਵ ਅਨਕ ਬਨ ਕਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਜਾਂਦੇ ਨੇ। ਹਥਿਆਰਾਂ ਦੀ ਵਿਦਿਆ ਦਾ ਵੀ ਬਹੁਤਾ ਜ਼ਿਆਦਾ ਅਭਿਆਸ ਕੀਤਾ ਜਾਂਦਾ ਤੇ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਵੀ ਖੇਡਿਆ ਜਾਂਦਾ।
ਦੁਸ਼ਟ ਜੀਵ ਬਣ ਕੇ ਬਹੁ ਮਾਰੇ ਗੋ ਮਹਿ ਖਣ ਕੋ ਤ੍ਰਾਸ ਨਿਵਾਰੇ।
ਕਵੀ ਜੀ ਲਿਖਦੇ ਨੇ ਕਿ ਜੰਗਲ ਦੇ ਜਿਹੜੇ ਦੁਸ਼ਟ ਜੀਵ ਸਨ ਉਹਨਾਂ ਬਹੁਤਾਂ ਸਾਰਿਆਂ ਨੂੰ ਮਾਰਿਆ ਗਿਆ। ਦੁਸ਼ਟ ਜੀਵਾਂ ਤੋਂ ਭਾਵ ਹੈ ਕਿ ਜਿਹੜੇ ਮਾਰਖੋਰ ਸ਼ੇਰ ਆਦਿਕ ਜਾਨਵਰ ਨੇ।
ਗੋ ਮਹਿਖਣ ਕੋ ਤ੍ਰਾਸ ਨਿਵਾਰਾ,
ਇਹਨਾਂ ਮਾਸਖੋਰ ਵੱਡੇ ਜੀਵਾਂ ਨੂੰ ਮਾਰ ਕੇ ਗਾਵਾਂ ਦਾ ਤੇ ਮੱਝਾਂ ਦਾ ਜਿਹੜਾ ਡਰ ਸੀ ਨਾ ਉਹਨੂੰ ਦੂਰ ਕਰ ਦਿੱਤਾ।
ਨਿਰਪੈ ਹੋਏ ਨਰ ਤ੍ਰਿਣ ਨ ਚੁਗਾਵੇ ਜਾਹੇ ਪ੍ਰਾਤ ਬਣ ਸੰਧਿਆ ਲਿਆਵੇ।
ਜਿਵੇਂ ਕਿ ਕੱਲ ਦੇ ਪ੍ਰਸੰਗ ਦੇ ਵਿੱਚ ਆਇਆ ਸੀ ਕਿ ਬਹੁਤ ਵੱਡੇ ਸ਼ੇਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਰ ਦਿੱਤਾ ਜਿਹੜਾ ਕਿ ਗਊਆਂ ਨੂੰ ਖਾ ਜਾਂਦਾ ਸੀ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਇਸ ਤਰ੍ਹਾਂ ਦੇ ਵੱਡੇ ਜਾਨਵਰਾਂ ਨੂੰ ਸਤਿਗੁਰਾਂ ਨੇ ਮਾਰ ਦਿੱਤਾ। ਹੁਣ ਨਿਡਰ ਹੋ ਕੇ ਜਿਹੜੇ ਚਰਵਾਹੇ ਨੇ ਉਹ ਆਪਣੇ ਮਾਲ ਡੰਗਰ ਨੂੰ ਚਾਰਨ ਦੇ ਵਾਸਤੇ ਜੰਗਲ ਦੇ ਵਿੱਚ ਜਾਂਦੇ ਨੇ, ਸਵੇਰ ਤੋਂ ਜਾਂਦੇ ਨੇ ਤੇ ਸ਼ਾਮਾਂ ਨੂੰ ਡੰਗਰ ਵੱਗ ਘਰ ਮੋੜ ਕੇ ਲਿਆਉਂਦੇ ਨੇ।
ਚੋਰ ਜਾਰ ਕੋ ਤ੍ਰਾਸ ਉਪੰਨਾ ਪੁਰ ਨਰ ਉਚਰ ਗੁਰ ਧਨ ਧੰਨਾ।
ਕਵੀ ਜੀ ਲਿਖਦੇ ਨੇ ਕਿ ਚੋਰਾਂ ਨੂੰ ਯਾਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਹੀ ਜ਼ਿਆਦਾ ਡਰ ਵਿਆਪਿਆ ਹੈ। ਪੁਰੀ ਦੇ ਜਿਹੜੇ ਲੋਕ ਨੇ ਉਹ ਸਾਰੇ ਦੇ ਸਾਰੇ ਗੁਰੂ ਜੀ ਨੂੰ ਧੰਨ ਕਹਿੰਦੇ ਨੇ।
ਸਤ ਯੁਗ ਪਾ ਗੁਰ ਰਾਜ ਮਜਾਰਾ ਤਜੀ ਖੋਟਾਈ ਨਰ ਡਰ ਤਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਐਸੇ ਰਾਜ ਦੇ ਵਿੱਚ ਸਤਿਗੁਰਾਂ ਦੇ ਐਸੇ ਸਮੇਂ ਦੇ ਵਿੱਚ ਮਾਨੋ ਕਿ ਸਤਿਯੁਗ ਵਰਤ ਗਿਆ, ਕਿਉਂਕਿ ਤਜੀ ਖੋਟਾਈ ਨਰ ਡਰ ਤਾਰਾ। ਜਦੋਂ ਲੋਕ ਮਾੜੇ ਕਰਮਾਂ ਤੋਂ ਹਟ ਜਾਣ ਉਸ ਵੇਲੇ ਆਪੇ ਹੀ ਸਤਿਯੁਗ ਬਣ ਜਾਂਦਾ। ਕਵੀ ਜੀ ਲਿਖਦੇ ਨੇ ਕਿ ਸਤਜੁਗ ਵਰਗਾ ਸਮਾਂ ਬਣਾ ਦਿੱਤਾ ਸਤਿਗੁਰਾਂ ਨੇ, ਲੋਕਾਂ ਨੇ ਖੁਟਿਆਈਆਂ ਨੂੰ ਛੱਡ ਦਿੱਤਾ ਕਿਉਂਕਿ ਸਤਿਗੁਰਾਂ ਦੇ ਡਰ ਨੂੰ ਮੰਨਿਆ।
ਸਕਲ ਦੇਸ਼ ਦੁਆਬੇ ਮਹਿ ਕੀਰਤ ਪੁਰ ਗ੍ਰਾਮਣ ਮੈਂ ਪੀ ਬਿਸ ਤੀਰਤ।
ਇਸ ਤਰੀਕੇ ਦੇ ਨਾਲ ਸਾਰੇ ਦੁਆਬੇ ਇਲਾਕੇ ਦੇ ਵਿੱਚ ਸਤਿਗੁਰਾਂ ਦੀ ਕੀਰਤੀ ਪਸਰ ਗਈ ਹੈ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਤਿਗੁਰਾਂ ਦਾ ਜਸ ਬਹੁਤ ਜ਼ਿਆਦਾ ਫੈਲਿਆ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ।
ਬਾਦਸ਼ਾਹੀ ਫੌਜਾਂ ਹਰ ਜਾਣ ਕਰਕੇ ਵਧਿਆ ਤੇਜ ਪ੍ਰਤਾਪ ਅਪਾਰ ਪਾਈ। ਖੌਫ ਖਾਣ ਲੱਗੇ ਆਪੋ ਆਪਣੇ ਥਾਂ ਵੱਡੇ ਖਾਨ ਅਮੀਰ ਸਰਦਾਰ ਪਾਈ। ਸਤਿਗੁਰੂ ਕਰਤਾਰਪੁਰ ਟਿਕੇ ਆ ਕੇ ਡਰਨ ਲੱਗ ਪੈ ਚੋਰ ਚਕਾਰ ਪਾਈ। ਕਈਆਂ ਡਾਕੂਆਂ ਚੋਰਾਂ ਨੂੰ ਸਜ਼ਾ ਦਿੱਤੀ। ਪਰਜਾ ਸੁਖੀ ਵਸਣ ਲੱਗੀ ਪਾਰ ਪਾਈ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਜੀ ਤੋਂ ਚੋਰ ਚਕਾਰ ਡਰਨ ਲੱਗ ਪਏ ਨੇ। ਇਸ ਤੋਂ ਇਲਾਵਾ ਡਾਕੂ ਜਿਹੜੇ ਧਾੜਵੀ ਨੇ ਉਹਨਾਂ ਨੂੰ ਕਈਆਂ ਨੂੰ ਫੜ ਕੇ ਸਤਿਗੁਰਾਂ ਨੇ ਸਜ਼ਾ ਵੀ ਦਿੱਤੀ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਪਰਜਾ ਨੂੰ ਸੁਖ ਦਿੱਤਾ।
ਸੁਪਾਟ ਬ੍ਰਿੰਦ ਸਤ ਗੁਰ ਟਿਗ ਗਏ ਸ਼ਸਤਰ ਵਿਦਿਆ ਮੈਂ ਨਿਪ ਨਏ।
ਸੁਪਾਟ ਬ੍ਰਿੰਦ ਸਤਗੁਰ ਟਿਗ ਗਏ, ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਸਤਿਗੁਰਾਂ ਦੇ ਕੋਲ ਬਹੁਤ ਸਾਰੇ ਗਏ।
ਸ਼ਸਤਰਨ ਵਿਦਿਆ ਮੈਂ ਨਿਪਣਾਏ ਤੇ ਸਤਿਗੁਰਾਂ ਨੇ ਸ਼ਸਤਰ ਵਿਦਿਆ ਦੇ ਵਿੱਚ ਉਹਨਾਂ ਨੂੰ ਚਤਰ ਕੀਤਾ, ਨਿਪੁੰਨ ਕੀਤਾ। ਇੱਕ ਦਿਨ ਸ੍ਰੀ ਸਤਿਗੁਰ ਭਗਵਾਨ ਲੈ ਨਿਜ ਸੰਗ ਸੋ ਪੈਂਦੇ ਖਾਨ।
ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਨ ਨੂੰ ਆਪਣੇ ਨਾਲ ਲਿਆ।
ਉਪਬਣ ਮੈਂ ਗਮਨੇ ਗੁਣ ਖਾਨੀ ਦੇਖਤ ਸ਼ੋਭਾ ਬ੍ਰਿਛਨ ਮਹਾਨੀ।
ਪੈਂਦੇ ਖਾਨ ਨੂੰ ਨਾਲ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਗ ਦੇ ਵਿੱਚ ਚਲੇ ਗਏ ਨੇ। ਜਿਹੜੇ ਰੁੱਖਾਂ ਦੀ ਸ਼ੋਭਾ ਹੈ ਨਾ ਮਹਾਨ, ਉਹਨੂੰ ਦੇਖਦੇ ਨੇ।
ਮਨੋ ਨੀਲ ਕਟ ਇਹ ਉਮਡਾਈ ਕਹਿ ਨੀਲੀ ਮਣੀ ਗਿਰ ਸਮੁਦਾਈ।
ਬਾਗ ਦੇ ਵਿੱਚ ਪਹੁੰਚੇ ਨੇ, ਉਥੋਂ ਦੀ ਜਿਹੜੀ ਸ਼ੋਭਾ ਹੈ ਇਸ ਤਰ੍ਹਾਂ ਦੀ ਹੈ ਜਿਵੇਂ ਨੀਲੀ ਘਟਾ ਹੋਵੇ। ਕਹਿ ਨੀਲੀ ਮਣੀ ਗਿਰ ਸਮਦਾਈ, ਜਾਂ ਇਹ ਸਾਰੇ ਨੀਲੇ ਮਣੀਆਂ ਦੇ ਪਹਾੜ ਹਨ, ਇੰਜ ਲੱਗਦਾ ਹੈ ਫੁੱਲ ਬੂਟੇ।
ਅਰਨ ਬਰਨ ਕੇ ਫਲ ਬਿਸਾਲਾ ਕਤਹੂੰ ਪੀਤ ਬਿਸਦ ਕੀ ਮਾਲਾ।
ਲਾਲ ਰੰਗ ਦੇ ਬਹੁਤੇ ਸਾਰੇ ਫਲ ਨੇ। ਇਸ ਤੋਂ ਇਲਾਵਾ ਕਤਹੂੰ ਪੀਤ ਬਿਸਦ ਕੀ ਮਾਲਾ, ਕਿਤੇ ਪੀਲੇ ਰੰਗਾਂ ਦੇ ਫੁੱਲ ਨੇ ਤੇ ਕਿਤੇ ਚਿੱਟੇ ਰੰਗਾਂ ਦੇ ਫੁੱਲ ਨੇ।
ਅਨਕ ਰੰਗ ਕੀ ਧਾਤ ਮਨੋ ਹੈ ਨੀਲੋ ਪਰਬਤ ਨੈ ਸਨੋ ਹੈ।
ਭਾਵ ਕੇ ਨੀਲਾ ਪਰਬਤ ਅਨੇਕ ਰੰਗਾਂ ਦੀਆਂ ਧਾਤੂਆਂ ਦੇ ਨਾਲ ਜਿਵੇਂ ਸਮੇਤ ਸੋਹਦਾ ਹੋਵੇ, ਇਸ ਤਰ੍ਹਾਂ ਪ੍ਰਤੀਤ ਹੁੰਦਾ।
ਸ਼ੇਰ ਸਮਾਨ ਧਸੇ ਗੁਰ ਜਾਈ ਪਰੀ ਰਹਿਣ ਜਨ ਨੈਣ ਦਸਾਈ।
ਐਸੇ ਬਗੀਚੇ ਦੇ ਵਿੱਚ, ਐਸੇ ਬਾਗ ਦੇ ਵਿੱਚ ਸ਼ੇਰ ਵਾਂਗ ਬਣ ਕੇ ਸਤਿਗੁਰੂ ਜੀ ਜਾ ਤਸੇ ਨੇ, ਜਾ ਵੜੇ ਨੇ।
ਪਰੀ ਰਹਿਣ ਜਨ ਨੈਣ ਦਸਾਈ,
ਕਹਿਣ ਤੋਂ ਪਾਵੇ ਹੈ ਕਿ ਨੇਤਰਾਂ ਨੂੰ ਮਾਨੋ ਰਾਤ ਪਈ ਦਿਸਦੀ ਹੈ ਪਰ ਰਾਤ ਨਹੀਂ।
ਉੱਡ ਗਣ ਪੁਸ਼ਪ ਪ੍ਰਕਾਸ਼ਤ ਜਹਾਂ ਸਤਿਗੁਰ ਚੰਦ ਪ੍ਰਕਾਸ਼ੇ ਤਹਾਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਰੂਪਕ ਬਣ ਰਹੇ ਨੇ ਕਿ ਜਿਹੜੇ ਪੁਸ਼ਪ ਨੇ ਉਹ ਇਸ ਤਰ੍ਹਾਂ ਪ੍ਰਕਾਸ਼ਦੇ ਨੇ ਜਿਵੇਂ ਰਾਤ ਦੇ ਤਾਰੇ ਹੋਣ, ਤੇ ਸਤਿਗੁਰੂ ਜੀ ਚੰਦ ਪ੍ਰਕਾਸ਼ੇ ਤਹਾਂ, ਤੇ ਸਤਿਗੁਰੂ ਜੀ ਉਹਨਾਂ ਤਾਰਿਆਂ ਦੇ ਵਿੱਚ ਚੰਦਰਮਾ ਵਰਗੇ ਨੇ।
ਮੰਦ ਮੰਦ ਵਿਚ ਰਤ ਹਿਤ ਸੈਲ ਦੱਖਣ ਦਿਸ਼ ਆਏ ਜਿਤ ਸੈਲ।
ਹੌਲੀ ਹੌਲੀ ਵਿਚਰਦਿਆਂ ਵਿਚਰਦਿਆਂ ਸੈਰ ਕਰਦਿਆਂ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਦੀ ਦਿਸ਼ਾ ਦੇ ਵੱਲ ਆ ਗਏ ਨੇ, ਜਿਹੜੇ ਪਾਸੇ ਪਹਾੜ ਨੇ।
ਗਣ ਮੋਰਨ ਕੋ ਸ਼ੋਰ ਸੁਨੀ ਜੈ ਪੁਸ਼ਪਣ ਸੋਭਾ ਅਧਿਕ ਜਨੀ ਜੈ।
ਬਹੁਤੇ ਸਾਰੇ ਮੋਰ ਬੋਲਦੇ ਨੇ, ਮੋਰਾਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ। ਇਸ ਤੋਂ ਇਲਾਵਾ ਜਿਹੜੀ ਫੁੱਲਾਂ ਦੀ ਸ਼ੋਭਾ ਹੈ ਨਾ, ਉਹ ਵੀ ਜ਼ਿਆਦਾ ਤੋਂ ਜ਼ਿਆਦਾ ਹੈ।
ਨਿੰਬੂ ਨਾਰੰਗੀ ਰਸ ਪਰੇ, ਜਾਮਣ ਗਣ ਰਸਾਲ ਤਰ ਖਰੇ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਫਲਦਾਰ ਜਿਹੜੇ ਬੂਟੇ ਨੇ ਉਹ ਵੀ ਲੱਗੇ ਹੋਏ ਨੇ, ਨਿੰਬੂਆਂ ਦੇ ਬੂਟੇ ਨੇ, ਨਾਰੰਗੀਆਂ ਨੇ ਜਿਹੜੀਆਂ ਕਿ ਰਸ ਭਰੀਆਂ ਨੇ, ਇਸ ਤੋਂ ਇਲਾਵਾ ਜਾਮਣਾਂ ਨੇ ਗਣ ਰਸਾਲ ਤਰ ਖਰੇ, ਔਰ ਇਸ ਤੋਂ ਇਲਾਵਾ ਅੰਬਾਂ ਦੇ ਵੀ ਬਹੁਤ ਸਾਰੇ ਬੂਟੇ ਖਲੋਤੇ ਨੇ।
ਆਰੂ ਆਮ ਰੋਦ ਕਨ ਲੀਨ, ਲਾਗੇ ਦਲ ਫਲ ਚੁਕਬੋ ਕੀਨ।
ਆੜੂ ਲੱਗੇ ਹੋਏ ਨੇ, ਅਮਰੂਦ ਲੱਗੇ ਹੋਏ ਨੇ, ਇਸ ਤੋਂ ਇਲਾਵਾ ਕੀਨ ਲੀਨ। ਕੀਨ ਲੀਨ ਤੋਂ ਭਾਵ ਇਹ ਹੈ ਕਿ ਪੀਰੀ ਚੰਬੇਲੀ ਦੇ ਬੂਟੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਸੁਗੰਧੀਦਾਰ ਨੇ। ਲਾਗੇ ਦਲ ਫਲ ਚੁਕਬੋ ਕੀਨ, ਇੰਨਾ ਜ਼ਿਆਦਾ ਰੁੱਖਾਂ ਨੂੰ ਬੂਟਿਆਂ ਨੂੰ ਫਲ ਲੱਗਿਆ ਹੋਇਆ ਕਿ ਫਲਾਂ ਦੇ ਬੋਝ ਦੇ ਨਾਲ ਬੂਟੇ ਝੁਕੇ ਹੋਏ ਨੇ।
ਦਾਰਮ ਰਾਏ ਬੇਲ ਚੰਬੇਲੀ, ਖਿਲੀ ਸੇਵਤੀ ਸ਼ੌਰ ਬਚੇਲੀ।
ਇਸ ਤੋਂ ਇਲਾਵਾ ਦਾਰਮ ਲੱਗੇ ਹੋਏ ਨੇ, ਦਾਰਮ ਆਖਿਆ ਜਾਂਦਾ ਹੈ ਅਨਾਰਾਂ ਨੂੰ, ਰਾਏ ਵੇਲਾਂ ਨੇ, ਚੰਬੇਲੀ ਦੀ ਵੇਲ ਹੈ।
ਖਿਲੀ ਸੇਵਤੀ ਸ਼ੌਰ ਬਚੇਲੀ, ਭਾਵ ਕੇ ਸੁਗੰਧੀ ਦੇ ਰਹੀ ਹੈ ਇਸ ਤਰ੍ਹਾਂ ਦੀ ਜਿਹੜੀ ਚੰਬੇਲੀ ਦੀ ਵੇਲ ਹੈ। ਸੁੰਦਰ ਸਥਲ ਫਰਸ਼ ਕਰਵਾਇਸ, ਬੈਠੇ ਸਤਿਗੁਰ ਆਨੰਦ ਉਬਾਇਸ।
ਉਸ ਬਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੇ ਵਾਸਤੇ ਸੋਹਣਾ ਆਸਨ ਵਿਛਾ ਦਿੱਤਾ। ਸਤਿਗੁਰੂ ਜੀ ਆਨੰਦ ਨੂੰ ਧਾਰਨ ਕਰਕੇ ਆਪਣੇ ਆਸਨ ਦੇ ਉੱਤੇ ਬਹਿ ਗਏ।
ਗਣ ਸੁਪਟਨ ਕੋ ਲਗਿਓ ਦੀਵਾਨ, ਬੈਠਿਓ ਨਿਕਟ ਸੋ ਪੈਂਦੇ ਖਾਨ।
ਬਹੁਤ ਸਾਰੇ ਸ਼ਸਤਰਧਾਰੀ ਯੋਧੇ ਸਤਿਗੁਰਾਂ ਦੇ ਆਲੇ ਦੁਆਲੇ ਬਹਿ ਗਏ ਨੇ, ਵੱਡੀ ਸਾਰੀ ਯੋਧਿਆਂ ਦੀ ਸਭਾ ਸਜ ਗਈ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਪੈਂਦੇ ਖਾਨ ਨੂੰ ਆਪਣੇ ਕੋਲ ਬਿਠਾਇਆ।
ਚੌਪਰ ਹਿਤ ਖੇਲਣ ਮੰਗਵਾਇਓ, ਸਨਮੁਖ ਆਪਣੇ ਖਾਨ ਬਿਠਾਇਓ।
ਸਤਿਗੁਰੂ ਨੇ ਚੌਪੜ ਖੇਡਣ ਦੀ ਜਿਹੜੀ ਖੇਡ ਸੀ ਉਸ ਨੂੰ ਮੰਗਵਾਇਆ, ਵਿਚਕਾਰ ਚੌਪੜ ਦੀ ਖੇਡ ਵਿਛਾ ਦਿੱਤੀ ਹੈ ਤੇ ਆਪਣੇ ਸਾਹਮਣੇ ਦੂਸਰਾ ਖਿਡਾਰੀ ਖੇਡਣ ਦੇ ਵਾਸਤੇ ਪੈਂਦੇ ਖਾਨ ਨੂੰ ਬਿਠਾਇਆ।
ਧਰ ਧਰ ਦਾਵ ਪਰਚ ਬੋ ਕਰ, ਡਲ ਡਾਲਣ ਨਰਦਨ ਕੋ ਚਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਨ ਦੇ ਨਾਲ ਚੌਪੜ ਖੇਲਣਾ ਸ਼ੁਰੂ ਕੀਤਾ ਹੈ, ਜਿਹਨੂੰ ਚੌਸਰ ਵੀ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਡਲ ਡਲ ਹੈ ਨਰਦਨ ਕੋ ਚਰ। ਸਤਿਗੁਰੂ ਜੀ ਡਲਾਂ ਨੂੰ ਸੁੱਟਦੇ ਨੇ ਤੇ ਫਿਰ ਉਹਨਾਂ ਡਲਾਂ ਦੇ ਅਨੁਸਾਰ ਆਪਣੀਆਂ ਨਰਦਾਂ ਨੂੰ ਚਲਾਉਂਦੇ ਨੇ, ਜਿਵੇਂ ਆਪਾਂ ਗੋਟੀਆਂ ਕਹਿ ਦਿੰਦੇ ਹਾਂ ਉਹਨੂੰ ਨਰਦਾਂ ਆਖਿਆ ਜਾਂਦਾ, ਜਿਨ੍ਹਾਂ ਨੂੰ ਕਿ ਪਾਸੇ ਸੁੱਟ ਕੇ ਫਿਰ ਉਹਨਾਂ ਦੇ ਅਨੁਸਾਰ ਅੱਗੇ ਚਲਾਇਆ ਜਾਂਦਾ।
ਕਿਤਕ ਕਾਲ ਅਸ਼ਟਾ ਪਦ ਖੇਲਾ, ਜੀਤ ਗੁਰ ਡਾਲਣ ਕੋ ਮੇਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਸਮੇਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਚੌਪੜ ਨੂੰ ਖੇਡਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਤੋਂ ਲਗਾਤਾਰ ਜਿੱਤਦੇ ਜਾਂਦੇ ਨੇ।
ਇੱਕ ਉਮਰ ਆਵ ਤਬੈ ਚੱਲ ਆਇਓ, ਮਿਲਣ ਹੇਤ ਕੋ ਮਨ ਲਲ ਚਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਅਜੇ ਚੌਪੜ ਨੂੰ ਖੇਡ ਹੀ ਰਹੇ ਸਨ ਕਿ ਇੰਨੇ ਸਮੇਂ ਨੂੰ ਇੱਕ ਉਮਰਾਵ ਜਰਨੈਲ ਉੱਥੇ ਚੱਲ ਕੇ ਆ ਗਿਆ ਹੈ, ਜਿਹਦਾ ਕਿ ਜੀ ਕਰਦਾ ਹੈ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ।
ਹੇਤੁ ਮੁਹਿੰਮ ਕਿਤ ਸ਼ਾਹ ਪਠਾਵਾ, ਬਹੁ ਲਸ਼ਕਰ ਤਿਸ ਸਾਥ ਪਠਾਵਾ।
ਹੁਣ ਕਵੀ ਜੀ ਉਸ ਜਰਨੈਲ ਦੇ ਬਾਰੇ ਦੱਸਦੇ ਨੇ ਕਿ ਕੌਣ ਸੀ ਤੇ ਕਿਵੇਂ ਸਤਿਗੁਰਾਂ ਦੇ ਹਜ਼ੂਰ ਪਹੁੰਚਿਆ। ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਨੇ ਬਹੁਤ ਵੱਡਾ ਲਸ਼ਕਰ ਦੇ ਕੇ ਕਿਸੇ ਮੁਹਿੰਮ ਦੇ ਉੱਤੇ ਕਿਸੇ ਜੰਗ ਦੇ ਵਿੱਚ ਉਸ ਨੂੰ ਘੱਲਿਆ ਸੀ।
ਕਿਸੀ ਗਰੇਸ਼ਵਰ ਪਰ ਚੜ ਗਯੋ, ਤਹਾਂ ਜਾਏ ਰਣ ਠਾਣਤ ਭਯੋ।
ਕਿਸੇ ਪਹਾੜੀ ਰਾਜੇ ਨੂੰ ਜਿੱਤਣ ਦੇ ਵਾਸਤੇ ਵੱਡੀ ਫੌਜ ਨੂੰ ਨਾਲ ਲੈ ਕੇ ਬਾਦਸ਼ਾਹ ਦਾ ਇਹ ਜਰਨੈਲ ਗਿਆ ਸੀ ਤੇ ਉੱਥੇ ਜਾ ਕੇ ਪਹਾੜੀ ਰਾਜੇ ਦੇ ਨਾਲ ਜੰਗ ਕੀਤਾ।
ਪਰਬਤੇਸ਼ ਤਬ ਕੀਨ ਲਰਾਈ, ਖੜਗ ਤੁਫੰਗਣ ਮਾਰ ਮਚਾਈ।
ਉਸ ਵੇਲੇ ਅੱਗੋਂ ਜਿਹੜਾ ਪਹਾੜੀ ਰਾਜਾ ਸੀ ਉਹਨੇ ਬੜੀ ਸੂਰਮਤਾਈ ਦੇ ਨਾਲ ਜੰਗ ਲੜਿਆ, ਤਲਵਾਰਾਂ ਦਾ ਤੇ ਬੰਦੂਕਾਂ ਦਾ ਵੱਡਾ ਪ੍ਰਹਾਰ ਕੀਤਾ।
ਬ੍ਰਿੰਦ ਤੁਰਕ ਸੰਗਰ ਪਗਾਏ, ਠਹਿਰਿਓ ਗਇਓ ਨ ਤ੍ਰਾਸ ਯੋ ਪਾਏ।
ਪਰ ਉਸ ਜੰਗ ਦੇ ਵਿੱਚ ਪਹਾੜੀ ਰਾਜੇ ਦੀ ਜਿੱਤ ਹੋਈ ਤੇ ਜਿਹੜਾ ਜਰਨੈਲ ਬਾਦਸ਼ਾਹ ਨੇ ਕੱਲਿਆ ਸੀ ਇਹਦੀ ਹਾਰ ਹੋਈ। ਬਹੁਤੇ ਸਾਰੇ ਤੁਰਕਾਂ ਨੂੰ ਉਸ ਪਹਾੜੀ ਰਾਜੇ ਨੇ ਮਾਰ ਦਿੱਤਾ ਤੇ ਬਾਕੀ ਦੇ ਸਾਰੇ ਇਸ ਜਰਨੈਲ ਦੇ ਸਮੇਤ ਡਰ ਕੇ ਦੌੜ ਆਏ।
ਭਾਗੇ ਮਾਰ ਖਾਏ ਚੱਲ ਆਏ, ਸ਼ਾਹਜਹਾਂ ਟਿਗਰੋਏ ਸੁਣਾਏ।
ਇਹ ਜਿਹੜਾ ਵੱਡਾ ਜਰਨੈਲ ਸੀ ਇਹ ਵੀ ਉਥੋਂ ਡਰਦਾ ਮਾਰਾ ਭੱਜ ਕੇ ਆ ਗਿਆ। ਸ਼ਾਹਜਹਾਂ ਦੇ ਕੋਲ ਆਣ ਕੇ ਸਾਰੇ ਦੇ ਸਾਰੇ ਰੋਏ।
ਕੋ ਪਿਓ ਸ਼ਾਹ ਸੁਣਤ ਰਣ ਹਾਰਾ, ਬਾਰ ਬਾਰ ਉਮਰਾਵ ਤਿਕਾਰਾ।
ਬਾਦਸ਼ਾਹ ਸ਼ਾਹਜਹਾਂ ਨੂੰ ਬਹੁਤ ਜਿਆਦਾ ਗੁੱਸਾ ਆਇਆ ਜਦੋਂ ਸੁਣਿਆ ਕਿ ਮੈਦਾਨੇ ਜੰਗ ਦੇ ਵਿੱਚੋਂ ਹਾਰ ਕੇ ਡਰ ਕੇ ਭੱਜ ਆਏ ਨੇ।
ਬਾਰ ਬਾਰ ਉਮਰਾਵ ਤਿਕਾਰਾ,
ਉਸਨੇ ਬਾਰ ਬਾਰ ਇਸ ਉਮਰਾਵ ਨੂੰ ਬਹੁਤ ਜਿਆਦਾ ਤ੍ਰਿਕਾਰਾਂ ਪਾਈਆਂ। ਖੜਗੇਸ਼ ਪ੍ਰਕਾਸ਼ ਦੇ ਕਰਤਾ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਇਸ ਜਰਨੈਲ ਦਾ ਨਾਂ ਅਨਵਰ ਖਾਂ ਲਿਖਿਆ ਹੈ ਕਿ ਅਨਵਰ ਖਾਂ ਉਹਦਾ ਨਾਂ ਸੀ ਜਿਹਨੂੰ ਕਿ ਬਾਦਸ਼ਾਹ ਨੇ ਬੜੀਆਂ ਤ੍ਰਿਕਾਰਾਂ ਪਾਈਆਂ।
ਵੱਡੋ ਨਿਲਾਜ ਲਾਜ ਨਹੀਂ ਆਵੇ, ਆਬ ਮਮ ਸਨਮੁਖ ਖਰੋ ਦਿਸਾਵੇ।
ਬਾਦਸ਼ਾਹ ਕਹਿੰਦਾ ਕਿ ਤੂੰ ਵੱਡਾ ਨਿਲਾਜ ਹੈ, ਵੱਡਾ ਬੇਸ਼ਰਮ ਹੈ, ਹਾਰ ਕੇ ਕਾਇਰ ਬਣ ਕੇ ਮੇਰੇ ਸਾਹਮਣੇ ਆਣ ਕੇ ਖਲੋਤਾ ਹੈ। ਤੈਨੂੰ ਮੇਰੇ ਸਾਹਮਣੇ ਖਲੋ ਕੇ ਵੀ ਅਜੇ ਸੰਗ ਨਹੀਂ ਆਉਂਦੀ, ਮੇਰੀ ਅੱਖਾਂ ਦੇ ਸਾਹਮਣੇ ਖਲੋਤਾ।
ਦੂਰ ਹੋਗੀ ਦੀਰੋ ਗਵਾਰੇ, ਥਿਰੋ ਨ ਮੇਰੇ ਨੇਤਰ ਅਗਾਰੇ।
ਬਾਦਸ਼ਾਹ ਨੇ ਗੁੱਸੇ ਦੇ ਨਾਲ ਅਨਵਰ ਖਾਂ ਨੂੰ ਝਿੜਕਿਆ, ਕਹਿੰਦਾ ਕਿ ਤੂੰ ਕਾਇਰ ਹੈ, ਤੂੰ ਗਿੱਧੀ ਹੈ, ਤੂੰ ਗਵਾਰ ਹੈ, ਰਣ ਭੂਮੀ ਦੇ ਵਿੱਚੋਂ ਦੌੜ ਕੇ ਆ ਗਿਆ, ਫਿਰ ਉਹਨਾਂ ਮੇਰੇ ਨੇਤਰਾਂ ਅੱਗੇ, ਇਸ ਕਰਕੇ ਮੇਰੀਆਂ ਨਜ਼ਰਾਂ ਤੋਂ ਦੂਰ ਚਲਿਆ ਜਾ, ਮੇਰੇ ਅੱਖਾਂ ਦੇ ਸਾਹਮਣੇ ਨਾ ਰਹਿ।
ਲੱਖ ਕਾਇਰ ਕੋ ਦਿਓ ਨਿਕਾਸ, ਰਹਿਣ ਨ ਦਿਓ ਆਪਣੇ ਪਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਇਰ ਜਾਣ ਕੇ ਉਸ ਨੂੰ ਆਪਣੇ ਰਾਜ ਦੇ ਵਿੱਚੋਂ ਕੱਢ ਦਿੱਤਾ, ਰਹਿਣ ਨਾ ਦਿਓ ਆਪਣੇ ਪਾਸ, ਬਾਦਸ਼ਾਹ ਨੇ ਆਪਣੇ ਕੋਲ ਉਹਨੂੰ ਰਹਿਣ ਨਹੀਂ ਦਿੱਤਾ।
ਸੋ ਦੁੱਖ ਪਾਏ ਨਿਕਸੀਅਤ ਆਇਓ, ਗੁਰ ਕੋ ਦੇਖੋ ਜਿਸ ਲਲ ਚਾਇਓ।
ਨਿਰਾਦਰ ਕਰਕੇ ਅਪਮਾਨ ਕਰਕੇ ਅਨਵਰ ਖਾਂ ਵੱਡੇ ਜਰਨੈਲ ਨੂੰ ਬਾਦਸ਼ਾਹ ਨੇ ਰਾਜ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਉਹ ਬਹੁਤ ਜਿਆਦਾ ਦੁਖੀ ਹੋਇਆ ਤੇ ਦੁਖੀ ਹੋ ਕੇ ਫਿਰ ਇਸ ਪਾਸੇ ਆਇਆ। ਕਵੀ ਜੀ ਲਿਖਦੇ ਨੇ ਗੁਰੂ ਕੋ ਦੇਖੋ ਜੀਆ ਲਲਚਾਇਓ, ਫਿਰ ਉਸ ਅਨਵਰ ਖਾਂ ਦਾ ਇਹ ਮਨ ਲਲਚਾਇਆ ਹੈ ਕਿ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਦਰਸ਼ਨ ਕਰਾਂ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।